ਇੱਕ ਹੋਰ ਸਿੱਧ ਨੇ ਆ ਕੇ ਦੋ ਪ੍ਰਸ਼ਨ ਕੀਤੇ ਹੈ, ਕਿਤ ਕਿਤ ਵਿਧ ਜਗ ਜਗ ਉਪਜੈ ਪੁਰਖਾ, ਇਹ ਪੁਰਖਾ ਕਿਸ ਕਿਸ ਵਿਧੀ ਕਰਕੇ ਜਗਤ ਜਿਹੜਾ ਉਪਜਦਾ ਪੈਦਾ ਹੁੰਦਾ, ਅਤੇ ਦੂਜਾ ਪ੍ਰਸ਼ਨ ਇਹ ਵੀ ਕਿਤ ਕਿਤ ਦੁੱਖ ਬਿਨ ਸਜਾਈ, ਕਿਸ ਕਿਸ ਦੁੱਖ ਕਰਕੇ ਨਾਸ ਹੋ ਜਾਂਦਾ। ਅੱਗੋਂ ਮਹਾਰਾਜ ਜਵਾਬ ਦਿੰਦੇ ਨੇ ਪਹਿਲਾ ਪ੍ਰਸ਼ਨ ਦਾ ਉੱਤਰ, ਹਉ ਮੈਂ ਵਿੱਚ ਜਗ ਉਪਜੈ ਪੁਰਖਾ, ਇਹ ਪੁਰਖਾ ਹੰਗਤਾ ਵਿੱਚ ਸਾਰਾ ਸੰਸਾਰ ਪੈਦਾ ਹੁੰਦਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਦੂਸਰੇ ਪ੍ਰਸ਼ਨ ਦਾ ਉੱਤਰ ਇਹ ਹੈ, ਕਿਸ ਕਿਸ ਤਰ੍ਹਾਂ ਦੁੱਖ ਕਰਕੇ ਨਾਸ ਹੁੰਦਾ, ਨਾਮ ਵਿਸਰਿਆ ਦੁੱਖ ਪਾਈ, ਨਾਮੀ ਦੇ ਨਾਮ ਦੇ ਵਿਸਰ ਜਾਣ ਕਰਕੇ ਇਹ ਮਨੁੱਖ ਦੁੱਖ ਪਾਉਂਦਾ, ਨਹੀਂ ਤਾਂ ਦੁੱਖ ਨਾ ਪਾਵੇ। ਇਸ ਤੋਂ ਅੱਗੇ ਸਿੱਧਾਂ ਨੇ ਕੋਈ ਪ੍ਰਸ਼ਨ ਨਹੀਂ ਕੀਤਾ। ਹੁਣ ਗੁਰੂ ਸਾਹਿਬ ਆਪਣੇ ਵੱਲੋਂ ਸਿੱਧਾਂ ਨੂੰ ਸਿਧਾਂਤ ਰੂਪ ਬਚਨਾਂ ਦਾ ਉਪਦੇਸ਼ ਕਰਦੇ ਆ, ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰ ਹੈ। ਜੋ ਗੁਰਮੁਖ ਮੁਖੀ ਗੁਰਾਂ ਦੇ ਸਨਮੁਖ ਖੜਾ ਹੁੰਦਾ ਉਹ ਤੱਤ ਗਿਆਨ ਦਾ ਵਿਚਾਰ ਕਰਦਾ ਹੈ, ਅਤੇ ਹਉ ਮੈਂ ਸ਼ਬਦ ਜਲਾਏ, ਗੁਰਾਂ ਦੇ ਉਪਦੇਸ਼ ਦੁਆਰਾ ਹੰਕਾ ਮਮਤਾ ਨੂੰ ਜਲਾਏ ਤੋਂ ਭਾਵ ਸਾੜਦਾ, ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹਿ ਸਮਾਏ। ਨਿਰਮਲ ਗੁਰਾਂ ਦੀ ਉਪਦੇਸ਼ ਬਾਣੀ ਦੁਆਰਾ ਜਿਨ੍ਹਾਂ ਦਾ ਤਨ ਮਨ ਨਿਰਮਲ ਹੋਇਆ ਉਹ ਸੱਚੇ ਪ੍ਰਭੂ ਵਿੱਚ ਸਮਾਏ ਰਹਿੰਦੇ ਨੇ। ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰਧਾਰੇ। ਜੋ ਬੈਰਾਗੀ ਭਾਵ ਪ੍ਰੇਮੀ ਹੋ ਕੇ ਨਾਮ ਦੇ ਵਿੱਚ ਟਿਕੇ ਰਹਿੰਦੇ ਆ, ਉਹਨਾਂ ਨੇ ਸੱਚ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖਿਆ। ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੇ, ਦੇਖੋ ਹਿਰਦੈ ਵਿਚਾਰੇ। ਧੰਨ ਗੁਰੂ ਨਾਨਕ ਸਾਹਿਬ ਕਥਨ ਕਰਦੇ ਸਿੱਧੋ, ਭਾਈ ਸਾਧ ਸੰਗਤ ਆਪਣੇ ਹਿਰਦੇ 'ਚ ਉਚਾਰ ਕੇ ਦੇਖ ਲਿਓ, ਨਾਮ ਸਿਮਰਨ ਤੋਂ ਬਿਨਾਂ ਪਰਮਾਤਮਾ ਨਾਲ ਯੋਗ ਹੁੰਦਾ, ਜੁੜਨਾ ਕਦੇ ਵੀ ਨਹੀਂ ਹੁੰਦਾ। ਇਸ ਕਰਕੇ ਨਾਮ ਸਿਮਰਨ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਜਿਵੇਂ ਇੱਕ ਪ੍ਰਧਾਨ ਸੀ ਗੁਰਦੁਆਰੇ ਦਾ, ਉਹ ਕਹਿੰਦਾ ਨਾਮ 'ਤੇ ਬੜਾ ਜ਼ੋਰ ਦਿੰਦਾ। ਮੈਂ ਕਿਹਾ ਤੁਸੀਂ ਤਾਂ ਬਾਹਰ ਕੁਰਸੀਆਂ 'ਤੇ ਬੈਠੇ ਨੇ, ਕਦੇ ਅੰਦਰ ਆ ਕੇ ਕਥਾ ਸੁਣਿਆ ਕਰੋ, ਫਿਰ ਪਤਾ ਲੱਗਦਾ ਨਾਮ ਕੀ ਹੁੰਦਾ। ਗੁਰਮੁਖ ਸਾਚ ਸ਼ਬਦ ਵਿਚਾਰ ਹੈ ਕੋਏ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰਾਂ ਦੁਆਰੇ ਕੋਈ ਬਿਰਲਾ ਗੁਰਮੁਖ ਸੱਚੇ ਸ਼ਬਦ ਨੂੰ ਵਿਚਾਰਦਾ, ਗੁਰਾਂ ਦੁਆਰੇ ਗੁਰਮੁਖਾਂ ਨੂੰ ਸੱਚੀ ਨਾਮ ਬਾਣੀ ਪ੍ਰਗਟ ਹੁੰਦੀ ਹੈ। ਗੁਰਮੁਖ ਮਨ ਭੀਜੈ ਬਿਰਲਾ ਬੂਝੈ ਕੋਏ, ਗੁਰਾਂ ਦੁਆਰੇ ਗੁਰਮੁਖਾਂ ਦਾ ਮਨ ਪ੍ਰੇਮ ਵਿੱਚ ਭਿੱਜਿਆ ਰਹਿੰਦਾ, ਇਸ ਭੇਦ ਨੂੰ ਕੋਈ ਬਿਰਲਾ ਹੀ ਸਮਝਦਾ। ਗੁਰਮੁਖ ਨਿਜ ਘਰ ਵਾਸਾ ਹੋਏ, ਗੁਰਾਂ ਦੁਆਰੇ ਗੁਰਮੁਖਾਂ ਦਾ ਸਰੂਪ ਰੂਪੀ ਨਿਜ ਘਰ ਵਿੱਚ ਨਿਵਾਸ ਹੋਇਆ। ਗੁਰਮੁਖ ਜੋਗੀ ਜੁਗਤ ਪਛਾਣ ਹੈ, ਗੁਰਮੁਖ ਅਸਲ ਜੋਗੀ ਹੈ, ਜੋ ਜਿਹੜੀ ਪਿੱਛੇ ਕਹੀ ਹੋਈ ਸਾਰੀ ਜੁਗਤੀ ਨੂੰ ਜਾਂ ਪਰਮੇਸ਼ਰ ਵਿੱਚ ਜੁੜਨਾ ਪਛਾਣ ਲੈਂਦਾ। ਗੁਰਮੁਖ ਨਾਨਕ ਏਕੋ ਜਾਣੈ, ਸਤਿਗੁਰੂ ਕਥਨ ਕਰਦੇ ਸਿੱਧੋ, ਗੁਰਾਂ ਦੁਆਰੇ ਗੁਰਮੁਖ ਇੱਕ ਪਰਮਾਤਮਾ ਨੂੰ ਜਾਣਦੇ ਹਨ। ਭਾਈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਅਸਲ ਯੋਗ ਜਾਂ ਪਰਮੇਸ਼ੁਰ ਜੁੜਨਾ ਨਹੀਂ ਹੁੰਦਾ। ਸਤਿਗੁਰਾਂ ਨੂੰ ਭੇਟੇ ਭਾਵ ਮਿਲੇ ਤੋਂ ਬਿਨਾਂ ਕੋਈ ਮੁਕਤ ਨਹੀਂ ਹੁੰਦਾ। ਬਿਨ ਸਤਿਗੁਰ ਭੇਟੇ ਨਾਮ ਨਾ ਪਾਇਆ, ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ। ਸਤਿਗੁਰਾਂ ਨੂੰ ਭੇਟੇ ਭਾਵ ਮਿਲੇ ਤੋਂ ਬਿਨਾਂ ਪ੍ਰਭੂ ਦਾ ਨਾਮ ਨਹੀਂ ਪਾਇਆ ਜਾਂਦਾ। ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ, ਸਤਿਗੁਰਾਂ ਨੂੰ ਭੇਟੇ ਭਾਵ ਮਿਲੇ ਤੋਂ ਬਿਨਾਂ ਮਹਾਂ ਭਾਵ ਬੜਾ ਵੱਡਾ ਦੁੱਖ ਜੀਵ ਨੂੰ ਪ੍ਰਾਪਤ ਹੁੰਦਾ ਆ ਕੇ। ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਬਾਰ, ਸਤਿਗੁਰਾਂ ਨੂੰ ਮਿਲੇ ਤੋਂ ਬਿਨਾਂ ਜੀਵ ਬੜੇ ਗਰਭ ਹੰਕਾਰ ਤੇ ਗੁਬਾਰ ਹੁੰਦਾ, ਅਗਿਆਨ ਰੂਪ ਹਨੇਰੇ 'ਚ ਹੀ ਰਹਿੰਦਾ। ਨਾਨਕ ਬਿਨ ਗੁਰ ਮੂਆ ਜਨਮ ਹਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਨਾਨਕ ਬਿਨ ਗੁਰ ਮੂਆ ਜਨਮ ਹਾਰ। ਇਹ ਗੁਰਾਂ ਤੋਂ ਬਿਨਾਂ ਆਪਣੇ ਮਨੁੱਖਾ ਜਨਮ ਨੂੰ ਹਾਰ ਕੇ ਨਿਸਫਲੀ ਮਰ ਜਾਂਦਾ। ਗੁਰਮੁਖ ਮਨ ਜੀਤਾ ਹਉਮੈ ਮਾਰ, ਗੁਰਮੁਖ ਸਾਚ ਰੱਖਿਆ ਉਰਤਾਰ। ਗੁਰਮੁਖਾਂ ਨੇ ਗੁਰਾਂ ਦੁਆਰੇ ਹਉਮੈ ਨੂੰ ਮਾਰ ਕੇ ਮਨ ਨੂੰ ਜਿੱਤ ਲਿਆ, ਇਹ ਗੁਰਮੁਖਾਂ ਨੇ ਗੁਰਾਂ ਦੁਆਰੇ ਸੱਚ ਨਾਮ ਨੂੰ ਹਿਰਦੇ 'ਚ ਧਾਰਨ ਕਰ ਰੱਖਿਆ। ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ, ਗੁਰਮੁਖਾਂ ਨੇ ਗੁਰਾਂ ਦੁਆਰੇ ਜਗਤ ਨੂੰ ਜਿੱਤ ਲਿਆ ਅਤੇ ਬਿਦਾਰ ਹੁਸ਼ਿਆਰ ਹੋ ਕੇ ਜਮਕਾਲ ਨੂੰ ਮਾਰ ਦਿੱਤਾ। ਗੁਰਮੁਖ ਦਰਗਹਿਨ ਆਵੈ ਹਾਰ, ਗੁਰਮੁਖਾਂ ਨੂੰ ਦਰਗਾਹ ਵਿੱਚ ਕਦੇ ਹਾਰ ਨਹੀਂ ਆਉਂਦੀ। ਗੁਰਮੁਖ ਮੇਲ ਮਿਲਾਏ ਸੋ ਜਾਣੈ, ਨਾਨਕ ਗੁਰਮੁਖ ਸ਼ਬਦ ਪਛਾਣੈ। ਸੋ ਉਹਦੇ ਹੋੜਾ ਵੀ ਹੈ ਅਤੇ ਔਂਕੜ ਵੀ ਹੈ, ਸੋ ਮਿਲਵਾਂ ਜਾਂ ਬੋਲਣਾ। ਗੁਰਮੁਖ ਮੁਖੀ ਗੁਰਾਂ ਦੇ ਮੇਲ ਨਾਲ ਆਪਣੇ ਆਪ ਨੂੰ ਮਿਲਾ ਕੇ ਉਹ ਪਰਮੇਸ਼ਰ ਨੂੰ ਜਾਣਦੇ ਆ। ਮਹਾਰਾਜ ਕਥਨ ਕਰਦੇ ਆ, ਗੁਰਮੁਖ ਜਨ ਗੁਰਾਂ ਦੁਆਰੇ ਸ਼ਬਦ ਪਛਾਣੈ ਭਾਵ ਬ੍ਰਹਮ ਨੂੰ ਪਛਾਣ ਲੈਂਦੇ ਆ। ਸਬਦੈ ਕਾ ਨਿਬੇੜਾ ਸੁਣ ਤੂੰ ਔਧੂ ਬਿਨ ਨਾਵੈ ਜੋਗ ਨਾ ਹੋਏ। ਇਹ ਔਧੂ ਹੈ ਜੋਗੀ, ਜੋ ਸ਼ਬਦ ਤੁਸਾਂ ਨੇ ਕਹੇ ਹੈ ਨਾ ਅਤੇ ਜੋ ਸ਼ਬਦ ਅਸਾਂ ਨੇ ਕਹੇ ਹੈ ਉਹਨਾਂ ਸਾਰਿਆਂ ਸ਼ਬਦ ਹੈ ਭਾਵ ਪ੍ਰਸ਼ਨਾਂ ਉੱਤਰਾਂ ਦਾ ਨਿਬੇੜਾ ਸਿਧਾਂਤ ਸੁਣਨਾ ਕਰ। ਜਿਹੜੇ ਪ੍ਰਸ਼ਨ ਤੁਸੀਂ ਕੀਤੇ ਅਸੀਂ ਚਲੋ ਜਵਾਬ ਦੇਤੇ, ਨਿਬੇੜਾ ਤੈਨੂੰ ਦੱਸ ਦਿੰਦੇ ਹਾਂ। ਨਾਮ ਸਿਮਰਨ ਤੋਂ ਬਿਨਾਂ ਪਰਮੇਸ਼ੁਰ ਵਿੱਚ ਜੁੜਨਾ ਨਹੀਂ ਹੁੰਦਾ। ਜਿੰਨੀ ਮਰਜ਼ੀ ਗੱਲਾਂ ਕਰ ਲਓ ਮੇਰੇ ਨਾਲ, ਪਰ ਗੱਲਾਂ ਨਾਲ ਰੱਬ ਨਾਲ ਜੁੜਿਆ ਨਹੀਂ ਜਾਂਦਾ ਹੈ। ਗੱਲੀ ਯੋਗ ਨਾ ਹੋਈ। ਨਾਮੇ ਰਾਤੇ ਅੰਨ ਦਿਨ ਮਾਤੇ ਨਾਮੈ ਤੇ ਸੁੱਖ ਹੋਈ। ਜੋ ਨਾਮ ਸਿਮਰਨ ਵਿੱਚ ਰਹਿੰਦੇ ਉਹ ਰਾਤ ਦਿਨ ਮਾਤੇ ਮਸਤ ਰਹਿੰਦੇ ਨੇ। ਨਾਮ ਜਪਣ ਕਰਕੇ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੁਣ ਲਓ ਨਾਮ ਦਾ ਮਤਲਬ ਕੀ ਹੈ। ਕਹਿੰਦੇ ਨਾਮ ਕਿਉਂ ਜਪਣਾ ਚਾਹੀਦਾ, ਨਾਮ ਦੀ ਗੱਲ ਕਿਉਂ ਕਰਦੇ ਨੇ। ਨਾਮ ਵਿੱਚ ਤਾਂ ਸਾਰੀ ਚੀਜ਼ ਹੈ। ਨਾਮੈ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਨਾਮ ਜਪਣ ਕਰਕੇ ਸਾਰੇ ਸ਼ੁਭ ਗੁਣ ਪ੍ਰਗਟ ਹੁੰਦੇ ਨੇ। ਨਾਮ ਜਪਣ ਕਰਕੇ ਬ੍ਰਹਮ ਰੂਪਤਾ ਦੀ ਸਾਰੀ ਗਿਆਤ ਪਾਈਦੀ ਹੈ। ਬਿਨ ਨਾਵੈ ਭੇਖ ਕਰਹਿ ਬਹੁ ਤੇਰੇ, ਸੱਚਾ ਆਪ ਖੁਆਈ। ਜਿਹੜੇ ਇਨਸਾਨ ਨਾਮ ਜਪਣ ਤੋਂ ਬਿਨਾਂ ਬਹੁਤੇ ਭੇਖ ਧਾਰਨ ਧਾਰਦੇ ਆ ਨਾ, ਭੇਖ ਧਾਰਨ ਕਰੀ ਫਿਰਦੇ ਨੇ, ਉਹਨਾਂ ਨੇ ਸੱਚੇ ਨਾਮ ਵੱਲੋਂ ਆਪਣੀ ਬੁੱਧੀ ਖੁਆਈ ਤੋਂ ਪਾਪ ਭੁਲਾਈ ਹੋਈ ਹੈ। ਉਹਨਾਂ ਦੀ ਬੁੱਧੀ ਸੱਚੇ ਨੇ ਆਪਣੇ ਵੱਲੋਂ ਭੁਲਾ ਦਿੱਤੀ ਹੈ। ਸਤਿਗੁਰ ਤੇ ਨਾਮ ਪਾਈਐ ਔਧੂ ਜੋਗ ਜੁਗਤ ਤਾਂ ਹੋਈ। ਇਹ ਔਧੂ ਜੋਗੀ ਸਤਿਗੁਰਾਂ ਪਾਸੋਂ ਪ੍ਰਭੂ ਦਾ ਨਾਮ ਪਾਈਏ ਤਾਂ ਹੀ ਯੋਗ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਤਾਂ ਹੀ ਅਸਲ ਭਗਤੀ ਯੋਗ ਵਿੱਚ ਜੁੜਨਾ ਹੁੰਦਾ ਹੈ। ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨਾ ਹੋਈ। ਮਹਾਰਾਜ ਕਥਨ ਕਰਦੇ ਨੇ ਇਹ ਸਿੱਧੋ, ਮਨ ਵਿੱਚ ਵਿਚਾਰ ਕੇ ਦੇਖੋ, ਨਾਮ ਤੋਂ ਬਿਨਾਂ ਮੁਕਤ ਨਹੀਂ ਹੋਈਦਾ। ਇਹ ਗੱਲ ਸੁਣ ਕੇ ਸਿੱਧਾਂ ਨੇ ਕਿਹਾ, ਗੁਰੂ ਨਾਨਕ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਨੂੰ ਪਰਮਾਉਂਦੇ ਨੇ। ਹੁਣ ਜੇ ਸਿੱਧ ਕਹਿੰਦੇ ਤੂੰ ਹੀ ਪਰਮੇਸ਼ਰ ਹੈ, ਉਹਨਾਂ ਦੀ ਸ਼ਰਧਾ ਹੀ ਇੰਨੀ ਬਣ ਗਈ ਮਹਾਰਾਜ ਸੱਚੇ ਪਾਤਸ਼ਾਹ ਤੇ। ਤੇਰੀ ਗਤ ਮਿਤ ਤੂੰ ਹੈ ਜਾਣ ਹੈ, ਕਿਆ ਕਹੋ ਆਖ ਵਖਾਣ ਹੈ। ਤੇਰੀ ਗਤ ਦੀ ਮਿਤ ਜੋ ਮਰਿਆਦਾ ਉਹਨੂੰ ਤੂੰ ਆਪ ਹੀ ਜਾਣਦਾ, ਸਾਡੇ ਵਿੱਚ ਕੋਈ ਕੀ ਕਹਿ ਕੇ ਕਥਨ ਕਰੇ। ਇਹ ਗੁਰੂ ਸਾਹਿਬ ਜੀ ਫਰਮਾਉਂਦੇ, ਸਿੱਧੋ ਤੁਸੀਂ ਵਾਹਿਗੁਰੂ ਅੱਗੇ ਇਸ ਤਰ੍ਹਾਂ ਬੇਨਤੀਆਂ ਕਰਿਆ ਕਰੋ, ਇਹ ਪ੍ਰਭੂ ਤੇਰੀ ਗਤ ਦੀ ਮਿਤ ਮਰਿਆਦਾ ਜੋ ਹੈ ਨਾ ਉਹ ਤੂੰ ਹੈ, ਮਰਿਆਦਾ ਤੂੰ ਹੀ ਹੈ, ਉਹਨੂੰ ਆਪ ਹੀ ਜਾਣਨਾ, ਤੈਥੋਂ ਬਿਨਾਂ ਕੋਈ ਕਹਿ ਕੇ ਕੀ ਕਥਨ ਕਰ ਸਕਦਾ। ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣ ਹੈ। ਤੂੰ ਆਪ ਹੀ ਗੁਪਤਾ ਨਿਰਗੁਣ ਬ੍ਰਹਮ ਹੈ, ਤੂੰ ਆਪ ਹੀ ਪ੍ਰਗਟ ਸਰਗੁਣ ਸਰੂਪ ਹੈ, ਤੂੰ ਆਪ ਹੀ ਸਾਰਿਆਂ ਰੰਗ ਭਾਵ ਆਨੰਦਾਂ ਨੂੰ ਮਾਣ ਹੈ, ਭਾਵ ਭੋਗਦਾ ਹੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰਹਿ ਪੁਰਮਾਣ ਹੈ। ਸਾਧਕ ਸਾਧਨਾ ਕਰਨ ਵਾਲੇ ਜਗਿਆਸੂ, ਰਿੱਧੀਆਂ ਸਿੱਧੀਆਂ ਵਾਲੇ ਸਿੱਧ, ਗੁਰੂ ਅਤੇ ਚੇਲੇ ਬਹੁਤ ਸਾਰੇ ਆਪ ਜੀ ਦੇ ਫਰਮਾਣੇ ਭਾਵ ਹੁਕਮ ਨੂੰ ਢੂੰਡਦੇ ਭਾਲਦੇ ਫਿਰਦੇ ਨੇ। ਮੰਗ ਹੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਾ ਕੁਰਬਾਨ ਹੈ। ਮੈਂ ਆਪ ਜੀ ਪਾਸੋਂ ਨਾਮਦਾਨ ਮੰਗਦਾ ਜੀ, ਮੇਰੀ ਝੋਲੀ ਵਿੱਚ ਨਾਮ ਰੂਪ ਭਿਖਿਆ ਪਾਉਣਾ ਕਰੋ, ਮੈਂ ਆਪ ਜੀ ਦੇ ਦਰਸ਼ਨ ਤੋਂ ਬਲਿਹਾਰ ਬਲਿਹਾਰ ਜਾਵਾਂ, ਕੁਰਬਾਨ ਜਾਂਦਾ। ਅਵਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੇ ਹੋਏ। ਇਹ ਅਵਿਨਾਸੀ ਪ੍ਰਭੂ, ਸਾਰੀ ਦੁਨੀਆ ਦਾ ਖੇਲ ਤੂੰ ਆਪ ਹੀ ਬਣਾਇਆ, ਇਸ ਗੱਲ ਦੀ ਸੋਝੀ ਗਿਆਤ ਗੁਰਮੁਖਾਂ ਨੂੰ ਹੋਈ ਹੈ। ਨਾਨਕ ਸਭ ਯੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਮਹਾਰਾਜ ਕਥਨ ਕਰਦੇ ਇਹ ਵਾਹਿਗੁਰੂ ਸਾਰਿਆਂ ਯੁੱਗਾਂ ਵਿੱਚ ਤੂੰ ਆਪ ਹੀ ਵਰਤ ਰਿਹਾ, ਤੇਰੇ ਜਿਹਾ ਦੂਜਾ ਹੋਰ ਕੋਈ ਵੀ ਨਹੀਂ, ਸਾਰਿਆਂ ਯੁੱਗਾਂ ਵਿੱਚ ਤੂੰ ਆਪ ਹੀ ਵਰਤ ਰਿਹਾ, ਤੇਰੇ ਵਰਗਾ ਹੋਰ ਕੋਈ ਵੀ ਨਹੀਂ। ਇਸ ਤਰ੍ਹਾਂ ਮਹਾਰਾਜ ਨੇ ਇੱਥੇ ਤੱਕ ਸਿੱਧ ਗੋਸ਼ਟ ਉਚਾਰਨਾ ਕੀਤੀ ਹੈ। ਅੱਗੇ ਰਾਮਕਲੀ ਕੀ ਵਾਰ ਬਖਸ਼ਿਸ਼ ਕਰਦੇ ਨੇ 947 ਅੰਗ ਤੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਹਦੀ। ਰਾਮਕਲੀ ਕੀ ਵਾਰ ਮਹੱਲਾ ਤੀਜਾ, ਰਾਮਕਲੀ ਦੀ ਵਾਰ ਹੈ, ਤੀਜੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਜੋਧੈ ਵੀਰੈ ਪੂਰਬਾਣੀ ਕੀ ਧੁਨੀ। ਸੋ ਸਤਿਗੁਰ ਮਹਾਰਾਜ ਰਾਮਕਲੀ ਰਾਗ ਤੀਜੇ ਪਾਤਸ਼ਾਹ ਦੀ ਵਾਰ ਕਥਨ ਕਰਦੇ, ਇਸ ਵਾਰ ਵਿੱਚ ਸਲੋਕ ਮਹੱਲੇ ਸਾਂਝੇ ਆਉਣਗੇ। ਵਾਰ ਹੁੰਦੀ ਪੌੜੀਆਂ, ਪੌੜੀਆਂ ਤੀਜੇ ਪਾਤਸ਼ਾਹ ਦੀਆਂ ਆਉਣਗੀਆਂ। ਯੋਧਾ ਤੇ ਵੀਰਾ ਇਹ ਦੋਵੇਂ ਸਕੇ ਭਰਾ ਸੀ, ਜਾਤੀ ਦੇ ਰਾਜਪੂਤ ਤੇ ਪੂਰਬਾਣੀ ਦੇ ਪੁੱਤਰ ਸੀ। ਲੱਖੀ ਜੰਗਲ ਦੇ ਮਸ਼ਹੂਰ ਇਹ ਧਾੜਵੀ ਡਾਕੂ ਸਨ। ਇਹ ਬੜੇ ਯੋਧੇ ਸੂਰਬੀਰ ਹੋਣ ਕਰਕੇ ਕਿਸੇ ਦੀ ਇਨ ਮੰਨਦੇ ਹੀ ਨਹੀਂ ਸੀ। ਸੋ ਜਦੋਂ ਬੜੇ ਬੜੇ ਅਮੀਰ ਸਰਦਾਰ ਇੱਥੋਂ ਲੈ ਕੇ ਲੰਘਦੇ ਸੀ, ਆਪਣੀਆਂ ਡਾਲੀਆਂ ਲੈ ਕੇ ਅਕਬਰ ਬਾਦਸ਼ਾਹ ਕੋਲ ਜਾਂਦੇ, ਇਹ ਦੋਨੋਂ ਭਰਾ ਰਾਹ 'ਚ ਉਹਨਾਂ ਤੋਂ ਲੁੱਟ ਲੈਂਦੇ ਹੁੰਦੇ ਸੀ। ਲੋਕ ਬੜੇ ਦੁਖੀ ਹੋਏ। ਇੱਕ ਵਾਰੀ ਕਾਬਲ ਦੇ ਆਦਮੀ ਜਦੋਂ ਮਾਮਲਾ ਦੇਣ ਆ ਰਹੇ ਸੀ ਤਾਂ ਉਹਨਾਂ ਕੋਲ ਇਹਨਾਂ ਨੇ ਮਾਇਆ ਖੋਹ ਲਈ। ਫਿਰ ਉਹਨਾਂ ਨੇ ਖਾਲੀ ਹੱਥ ਦਿੱਲੀ ਪਹੁੰਚ ਕੇ ਅਕਬਰ ਬਾਦਸ਼ਾਹ ਕੋਲ ਜਾ ਕੇ ਫਰਿਆਦ ਕੀਤੀ, ਇਹ ਦੋਵੇਂ ਧਾੜਵੀ ਇਹੋ ਜਿਹੇ ਆ ਜੀ, ਜਿਨ੍ਹਾਂ ਨੇ ਸਾਡੇ ਕੋਲੋਂ ਸਾਰਾ ਕੁਝ ਖੋਹ ਲਿਆ ਸੀ ਤਾਂ ਬੜੀਆਂ ਚੀਜ਼ਾਂ ਲਿਆਏ ਸੀ ਤੁਹਾਡੇ ਲਈ। ਇਹ ਗੱਲ ਸੁਣ ਕੇ ਬਾਦਸ਼ਾਹ ਨੇ ਕਾਫ਼ੀ ਸਾਰੀ ਫੌਜ ਇਕੱਠੀ ਕਰਕੇ ਭੇਜ ਦਿੱਤੀ ਅਤੇ ਬਾਦਸ਼ਾਹੀ ਫੌਜ ਨਾਲ ਇਹਦਾ ਦੋਵਾਂ ਧਾੜਵੀਆਂ ਚੰਗੀ ਤਰ੍ਹਾਂ ਡਟ ਕੇ ਮੁਕਾਬਲਾ ਕੀਤਾ ਅਤੇ ਚੰਗੇ ਆਹੂ ਲਾਹੇ, ਸਾਰੀ ਫੌਜ ਮਾਰ ਕੇ ਅਖੀਰ ਆਪ ਵੀ ਮਰ ਗਏ। ਇਹਨਾਂ ਦੀ ਬਹਾਦਰੀ ਵੇਖ ਕੇ ਢਾਡੀਆਂ ਨੇ ਵਾਰ ਬਣਾਈ। ਸਮੇਂ ਅਨੁਸਾਰ ਉਹ ਵਾਰ ਦੀ ਪੌੜੀ ਫਿਰ ਢਾਡੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਖੜ੍ਹੇ ਹੋ ਕੇ ਜਦੋਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਸੁਣਾਈ, ਜੋਧ ਵੀਰਪੁਰ ਬਾਣੀਏ ਦੋ ਗੱਲਾਂ ਕਰੀ ਕਰਾਰੀਆਂ, ਫੌਜ ਚੜ੍ਹਾਈ ਬਾਦਸ਼ਾਹ ਅਕਬਰ ਨੇ ਭਾਰੀਆਂ, ਸਨਮੁਖ ਹੋਏ ਰਾਜਪੂਤ ਸੁਤਰੀ ਰਣਕਾਰੀਆਂ, ਧੂ ਮਿਆਨੋਂ ਕੱਢੀਆਂ ਬਿਜਲ ਜਿਉਂ ਚਮਕਾਰੀਆਂ, ਇੰਦਰ ਸਣਿਆ ਪੱਛਰਾਂ ਮਿਲ ਕਰਨ ਜੁਹਾਰੀਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਇਹ ਪੌੜੀ ਸੁਣਦਿਆਂ ਨਾਲ ਹੀ ਗੁਰੂ ਸਾਹਿਬ ਦਾ ਮਨ ਪ੍ਰਸੰਨ ਹੋਇਆ ਵੀ ਉਹਨਾਂ ਦੀ ਸਿਰਫ ਯੋਧਾ ਪੁਣਾ ਦੇਖ ਕੇ ਕਿ ਇਕੱਲੇ ਹੀ ਦੋਵੇਂ ਸਾਰੇ ਫੌਜ ਨਾਲ ਲੜੇ। ਉਦੋਂ ਸਿੰਘਾਂ ਵਿੱਚ ਵੀਰ ਰਸ ਭਰਨਾ ਸੀ ਨਾ ਮਹਾਰਾਜ ਨੇ, ਤਾਂ ਫਿਰ ਇਹ ਵਾਰਾਂ ਸੁਣਾਉਂਦੇ ਸੀ। ਉਸ ਵੇਲੇ ਭਾਈ ਗੁਰਦਾਸ ਜੀ ਪਾਸੋਂ ਇਹ ਧੁਨ ਰਾਮਕਲੀ ਦੀ ਵਾਰ ਦੇ ਆਰੰਭ ਵਿੱਚ ਲਿਖਵਾ ਦਿੱਤੀ ਅਤੇ ਰਾਗੀਆਂ ਨੂੰ ਹੁਕਮ ਦਿੱਤਾ ਜਿਵੇਂ ਯੋਧੇ ਅਤੇ ਵੀਰੇ ਦੀ ਪੌੜੀ ਗਾਈ ਗਈ ਹੈ ਉਸੇ ਧੁਨ ਅਨੁਸਾਰ ਰਾਮਕਲੀ ਵਾਰ ਦੀਆਂ ਪੌੜੀਆਂ ਗਾਇਨ ਕਰਨੀਆਂ ਨੇ। ਸਲੋਕ ਮਹੱਲਾ ਤੀਜਾ। ਸੋ ਗੁਰਸਿੱਖਾਂ ਨੇ ਗੁਰੂ ਅਮਰਦਾਸ ਜੀ ਸਾਹਿਬ ਅੱਗੇ ਬੇਨਤੀ ਕੀਤੀ, ਆਪ ਦੇ ਸਤਿਗੁਰਦੇਵ ਕੈਸੇ ਹਨ ਜੀ, ਧੰਨ ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਬਾਰੇ ਦੱਸੋ। ਧੰਨ ਗੁਰੂ ਅਮਰਦਾਸ ਜੀ ਉੱਤਰ ਦਿੰਦਿਆਂ ਫਰਮਾਉਂਦੇ ਨੇ, ਸਤਿਗੁਰ ਸਹਿਜੈ ਦਾ ਖੇਤ ਹੈ ਜਿਸਨੂੰ ਲਾਏ ਭਾਉ। ਭਾਈ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ, ਸਹਿਜੈ ਹੁੰਦਾ ਸ਼ਾਂਤੀ, ਸਤ ਸੰਤੋਖ, ਦਇਆ, ਧਰਮ, ਵਿਚਾਰ, ਸ਼ੁਭ ਗੁਣਾਂ ਦਾ ਖੇਤ ਹੈ। ਖੇਤ ਹੁੰਦਾ ਅਸਥਾਨ ਹੈ। ਪਰਮਾਤਮਾ ਕਿਰਪਾ ਕਰਕੇ ਜਿਸ ਬੰਦੇ ਦੇ ਹਿਰਦੇ 'ਚ ਭਾਉ ਪ੍ਰੇਮ ਲਾਉਂਦਾ, ਉਹ ਬੰਦਾ, ਉਹ ਪੁਰਸ਼, ਉਹ ਜੀਵ, ਉਹ ਗੁਰਮੁਖ ਗੁਰਾਂ ਪਾਸੋਂ ਸ਼ੁਭ ਗੁਣ ਪ੍ਰਾਪਤ ਕਰਦਾ। ਭਾਈ ਨਾਉ ਬੀਜੇ ਨਾਉ ਉਗਵੈ ਨਾਮੇ ਰਹਿ ਸਮਾਏ। ਨਾਮ ਦੀ ਪ੍ਰਾਪਤੀ ਵਾਸਤੇ ਸ਼ਰਧਾ ਰੂਪ ਬੀਜ ਨੂੰ ਬੀਜੇ ਤਾਂ ਨਾਮ ਉਗਵੈ, ਫਿਰ ਨਾਮ ਹਿਰਦੇ 'ਚੋਂ ਪ੍ਰਗਟ ਹੁੰਦਾ। ਨਾ ਇਹ ਸੁਣਿਆ ਨਾਉ ਉਗਵੈ, ਉੱਥੇ ਪਾਤਸ਼ਾਹ ਵੀ ਕਹਿੰਦੇ ਪਹਿਲਾਂ ਨਾਉ ਬੀਜਣ ਦਾ ਕੀ ਮਤਲਬ, ਮੂੰਹ ਨਾਲ ਬੀਜੋ, ਵਾਹਿਗੁਰੂ 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 ਕਰੀ ਜਾਓ, ਫਿਰ ਹਿਰਦੇ 'ਚ ਉੱਗ ਪੈਂਦਾ ਹੈ, ਉਹ ਫਿਰ ਨਾਮ ਵਿੱਚ ਹੀ ਰਹਿ ਸਮਾਏ ਲੱਗਿਆ ਰਹਿੰਦਾ। ਹਉ ਮੈਂ ਇਹੋ ਬੀਜ ਹੈ ਸਹਿਸਾ ਗਿਆ ਵਿਲਾਏ। ਅੰਗਤਾ ਮਮਤਾ ਅਤੇ ਸੰਸਾ ਜੋ ਜਨਮ ਮਰਨ ਦੀ ਪ੍ਰਾਪਤੀ ਦਾ ਬੀਜ ਹੈ, ਇਹ ਉਹਦੇ ਹਿਰਦੇ 'ਚੋਂ ਸਾਰਾ ਹੀ ਵਿਲਾਏ ਦੂਰ ਹੋ ਗਿਆ। ਨਾ ਕਿਛ ਬੀਜੇ ਨਾ ਉਗਵੈ ਜੋ ਬਖਸੇ ਸੋਖਾਏ। ਗੁਰਮੁਖ ਜਨ ਜਿਹੜੇ ਆ ਉਹ ਹੰਗਤਾ ਮਮਤਾ ਦੇ ਸਹਿਤ ਹੋ ਕੇ ਨਾ ਕੁਛ ਕਰਮਾਂ ਰੂਪੀ ਬੀਜ ਬੀਜਦਾ, ਨਾ ਹੀ ਉਹਦਾ ਫਲ ਦੁੱਖ ਪ੍ਰਗਟ ਹੁੰਦਾ, ਕਿਉਂਕਿ ਜੇ ਵਾਹਿਗੁਰੂ ਆਤਮਕ ਆਨੰਦ ਬਖਸ਼ਦਾ ਉਹੀ ਖਾਏ ਤੋਂ ਪਾਪ ਭੋਗਦਾ। ਗੁਰਮੁਖ ਕੋਈ ਕੰਮ ਹਉਮੈ 'ਚ ਕਰਦਾ ਹੀ ਨਹੀਂ, ਇਸੇ ਕਰਕੇ ਤਾਂ ਬਚ ਜਾਂਦਾ। ਅੰਬੈ ਸੇਤੀ ਅੰਬ ਰਲਿਆ ਬੌੜ ਨਾ ਨਿਕਸਿਆ ਜਾਏ। ਉਹ ਗੁਰਮੁਖ ਪਰਮਾਤਮਾ ਨਾਲ ਇਸ ਤਰ੍ਹਾਂ ਮਿਲਿਆ ਜਿਵੇਂ ਅੰਬੈ ਹੁੰਦਾ ਜਲ, ਜਲ ਨਾਲ ਜਲ ਰਲਿਆ ਮਿਲ ਜਾਂਦਾ, ਉਹ ਜਲ ਫਿਰ ਵੱਖਰਾ ਨਹੀਂ ਕੱਢਿਆ ਜਾਂਦਾ। ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ। ਮਹਾਰਾਜ ਕਥਨ ਕਰਦੇ ਸਾਧਨਾ ਰੂਪੀ ਨਾਮ ਜਪਣੇ ਰੂਪੀ ਗੁਰਮੁਖਾਂ ਦੇ ਜੋ ਚਰਿੱਤਰ ਨੇ ਨਾ, ਉਹਨਾਂ ਚਰਿੱਤਰਾਂ ਨੂੰ ਹੇ ਦੁਨੀਆਂ ਦੇ ਲੋਕੋ ਤੁਸੀਂ ਸਤਸੰਗ ਵਿੱਚ ਆ ਕੇ ਵੇਖਣਾ ਕਰੋ। ਲੋਕ ਕੇ ਵੇਖੈ ਬੱਪੜਾ ਜਿਸਨੋਂ ਸੋਝੀ ਨਾ ਹੈ। ਦੁਨੀਆਂ ਦੇ ਮਾਇਆਧਾਰੀ ਅੰਨੇ ਲੋਕ ਵਿਚਾਰੇ ਗੁਰਮੁਖਾਂ ਦੇ ਚਰਿੱਤਰਾਂ ਨੂੰ ਕੇ ਵੇਖੈ, ਕੀ ਵੇਖ ਸਕਦੇ ਨੇ, ਜਿਨ੍ਹਾਂ ਨੂੰ ਵੇਖਣ ਦੀ ਕੋਈ ਖਬਰ ਸਮਝੀ ਨਹੀਂ ਹੈ ਵਿਚਾਰਿਆਂ ਨੂੰ। ਜਿਸ ਵੇਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ। ਜਿਹਨੂੰ ਗੁਰੂ ਦਿਖਾਉਂਦੇ ਨੇ ਨਾ ਉਹੀ ਪੁਰਸ਼ ਵੇਖਦਾ। ਮਹਾਰਾਜ ਗੁਰੂ ਕਿਹਨੂੰ ਦਿਖਾਉਂਦੇ ਜੀ? ਕਹਿੰਦੇ ਜਿਸ ਬੰਦੇ ਦੇ ਮਨ ਵਿੱਚ ਉਪਦੇਸ਼ ਵਸਿਆ ਉਹਨੂੰ ਸਤਿਗੁਰੂ ਦਿਖਾ ਦਿੰਦੇ ਨੇ। ਮਹੱਲਾ ਤੀਜਾ। ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ। ਮਨਮੁਖ ਬੰਦਾ ਦੁੱਖਾਂ ਦਾ ਹੀ ਖੇਤ ਹੈ, ਦੁੱਖਾਂ ਦਾ ਸਥਾਨ ਹੈ। ਦੁੱਖ ਦੇਣ ਵਾਲੇ ਮੰਦ ਕਰਮਾਂ ਰੂਪੀ ਬੀਜ ਨੂੰ ਬੀਜਦਾ, ਇਸੇ ਤੇ ਦੁੱਖਾਂ ਨੂੰ ਖਾਏ ਪਾਪ ਭੋਗਦਾ। ਪਹਿਲਾਂ ਦੱਸਿਆ ਸਤਿਗੁਰ ਸਹਿਜਾ ਦਾ ਖੇਤ ਹੈ ਜਿਸਨੂੰ ਲਾਏ ਭਾਓ, ਨਾਉ ਬੀਜੇ ਨਾਉ ਉਗਵੈ ਨਾਮੇ ਰਹਿ ਸਮਾਏ। ਹੁਣ ਕਹਿੰਦੇ ਮਨਮੁਖ ਦੁੱਖਾਂ ਦਾ ਖੇਤ ਆ, ਦੁੱਖ ਬੀਜਦਾ ਦੁੱਖ ਖਾਂਦਾ, ਦੁੱਖ ਵਿੱਚ ਜੰਮੈ ਦੁੱਖ ਮਰੈ ਹੋਮੈ ਕਰਤ ਵਿਹਾਏ। ਉਹ ਦੁੱਖਾਂ 'ਚ ਜੰਮਦਾ ਦੁੱਖਾਂ 'ਚ ਮਰਦਾ, ਹੰਗਤਾ ਮਮਤਾ ਕਰਦਿਆਂ ਹੋਇਆਂ ਮਨਮੁਖ ਦੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਆਵਣ ਜਾਣ ਨਾ ਸੁੱਝੇ ਅੰਧਾ ਅੰਧ ਕਮਾਏ। ਅੰਨਾ ਗਿਆਨੀ ਬੰਦਾ ਅੰਧ ਹੁੰਦਾ, ਅੰਨੇ ਪਹਿਣ ਤੋਂ ਭਾਵ ਮੰਦ ਕਰਮਾਂ ਨੂੰ ਕਮਾਉਂਦਾ। ਇਸ ਕਰਕੇ ਇਹਨੂੰ ਆਵਣ ਜਾਵਣ ਜੰਮਣਾ ਮਰਨਾ ਸੁੱਝਦਾ ਹੀ ਨਹੀਂ। ਜੋ ਦੇਵੈ ਤਿਸੈ ਨਾ ਜਾਣੇ ਦਿੱਤੇ ਕੌ ਲਪਟਾਏ। ਪਦਾਰਥ ਦੇਣ ਵਾਲਾ ਜੋ ਵਾਹਿਗੁਰੂ ਆ ਉਹਨੂੰ ਜਾਣਦਾ ਨਹੀਂ ਅਤੇ ਦਿੱਤੇ ਹੋਏ ਪਦਾਰਥ ਨੂੰ ਚਿੰਬੜਦਾ ਫਿਰਦਾ। ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਆ। ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ। ਮਹਾਰਾਜ ਫਰਮਾਉਂਦੇ ਜੋ ਪੂਰਬਲਾ ਲੇਖ ਲਿਖਿਆ ਗਿਆ ਉਸ ਅਨੁਸਾਰ ਕਰਮਾਂ ਨੂੰ ਕਮਾਉਂਦਾ, ਉਸ ਤੋਂ ਬਿਨਾਂ ਹੋਰ ਚੰਗਾ ਕਰਮ ਇਸ ਮਨਮੁਖ ਕੋਲੋਂ ਕੀਤਾ ਹੀ ਨਹੀਂ ਜਾਂਦਾ। ਮਹੱਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁੱਖ, ਜਿਸਨੂੰ ਆਪੇ ਮੇਲੇ ਸੋਏ। ਸਤਿਗੁਰਾਂ ਨਾਲ ਮਿਲਣੇ ਕਰਕੇ ਸਦਾ ਰਹਿਣ ਵਾਲਾ ਆਤਮਕ ਸੁੱਖ ਹੁੰਦਾ ਭਾਈ, ਪਰ ਜਿਹਨੂੰ ਆਪ ਪਰਮੇਸ਼ਰ ਮਿਲਦਾ ਉਹੀ ਗੁਰੂ ਸਾਹਿਬ ਨੂੰ ਮਿਲਦਾ। ਦੂਜਾ ਤਾਂ ਮਿਲ ਨਹੀਂ ਸਕਦਾ ਕਿਉਂਕਿ ਉੱਥੇ ਮੱਥੇ ਦੇ ਚੰਗੇ ਕਰਮ ਨਹੀਂ ਹੈ। ਸੁੱਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ। ਇਸ ਆਤਮ ਸੁੱਖ ਦੀ ਪ੍ਰਾਪਤੀ ਦਾ ਅਸਲੀ ਵਿਚਾਰ ਇਹ ਹੋਇਆ ਕਿ ਅੰਤਕਰਨ ਨਿਰਮਲ ਸ਼ੁੱਧ ਹੋ ਜਾਂਦਾ ਹੈ। ਅਗਿਆਨ ਕਾ ਭ੍ਰਮ ਕੱਟਿਆ ਗਿਆਨ ਪ੍ਰਾਪਤ ਹੋਏ। ਬ੍ਰਹਮ ਗਿਆਨ ਦੇ ਪ੍ਰਾਪਤ ਹੋਣ ਨਾਲ ਗਿਆਨ ਦਾ ਭਰਮ ਕੱਟਿਆ ਜਾਂਦਾ ਹੈ। ਨਾਨਕ ਏਕੋ ਨਦਰੀ ਆਇਆ ਜੈ ਦੇਖਾਂ ਤੈ ਸੋਏ। ਮਹਾਰਾਜ ਕਥਨ ਕਰਦੇ ਬ੍ਰਹਮ ਗਿਆਨ ਹੋਣ ਨਾਲ ਇੱਕ ਪਰਮਾਤਮਾ ਹੀ ਨਿਗਾਹ ਆਇਆ, ਜਿੱਧਰ ਵੇਖਦੇ ਹਾਂ ਉੱਧਰ ਪਰਮਾਤਮਾ ਹੀ ਪਰਮਾਤਮਾ ਹੈ। ਪੌੜੀ ਸੱਚੈ ਤਖ਼ਤ ਰਚਾਇਆ ਬੈਸਣ ਕਉ ਜਾਈ। ਸੱਚੇ ਪਰਮਾਤਮਾ ਨੇ ਸੰਸਾਰ ਤਖ਼ਤ ਨੂੰ ਬਣਾਇਆ, ਫਿਰ ਬੈਠਣ ਨੂੰ ਤਿੰਨਾਂ ਲੋਕਾਂ ਰੂਪੀ ਜਾਈ ਭਾਵ ਜਗ੍ਹਾ ਰਚੀਆਂ ਨੇ। ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ। ਗੁਰਾਂ ਨੇ ਸ਼ਬਦ ਦੁਆਰਾ ਇਹ ਗੱਲ ਸੁਣਾਈ ਹੈ ਕਿ ਉਹ ਵਾਹਿਗੁਰੂ ਸਭ ਕੁਛ ਆਪੇ ਆਪ ਹੀ ਹੋ ਰਿਹਾ। ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ। ਆਪ ਹੀ ਵਾਹਿਗੁਰੂ ਨੇ ਆਪਣੀ ਕੁਦਰਤ ਦੁਆਰਾ, ਮਹਿਲ ਹੁੰਦਾ ਬੈਕੁੰਠ ਲੋਕ ਤੇ ਸਰਾਈ ਹੁੰਦਾ ਧਰਤੀ ਜਾਂ ਮਹਿਲ ਮੰਦਰ ਤੇ ਸਰਾਵਾਂ ਨੂੰ ਸਾਜਨਾ ਕੀਤਾ। ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਏ। ਚਾਨਣ ਕਰਨ ਵਾਸਤੇ ਦੋ ਸੂਰਜ ਚੰਦਰਮਾ ਦੋ ਰੂਪ ਜਿਹੜੇ ਇਹ ਦੋ ਬਣਾਏ ਨੇ, ਦੋ ਚੀਜ਼ਾਂ ਕੀ ਦੋ ਦੀਵਿਆਂ ਰੂਪ ਬਣਾਏ, ਦੋ ਸੂਰਜ ਚੰਦਰਮਾ ਦੀ ਪੂਰੀ ਬਣਤ ਬਣਾਈ ਹੈ। ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਤੇ ਆਏ। ਜੋ ਗੁਰ ਉਪਦੇਸ਼ ਦੁਆਰਾ ਨਾਮ ਦੇ ਧਿਆਈ ਹੋਏ ਨੇ ਉਹ ਨਿਸ਼ਚੇ ਕਰਦੇ ਕਿ ਉਹ ਪਰਮਾਤਮਾ ਆਪ ਹੀ ਵੇਖਦਾ ਆਪ ਹੀ ਸੁਣਦਾ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਓ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ ਆਪਦੀ ਨਾਈ ਵਡਿਆਈ ਵੀ ਸੱਚੀ ਹੈ, ਰਹਾਓ ਵਿਸ਼ਰਾਮ ਦੇ ਕੇ। ਇੱਥੇ ਮਹਾਰਾਜ ਨੇ ਪਹਿਲੀ ਪੌੜੀ ਬਖਸ਼ਿਸ਼ ਕੀਤੀ। ਅੱਗੇ ਕੱਲ੍ਹ ਸਵੇਰ ਦੇ ਸਮੇਂ ਸ਼ਰਵਣ ਕਰਾਂਗੇ, ਸ਼ਾਮ ਨੂੰ ਗੁਰੂ ਘਰ ਐਲਸ ਬਰਾਂਟੇ ਵਿਖੇ ਕਥਾ, ਬੁੱਧਵਾਰ ਚੱਲ ਰਹੀ ਇਤਿਹਾਸਕ ਲੜੀਵਾਰ ਕਥਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰ ਸਾਹਿਬ ਦੀ ਕਥਾ ਸ਼ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਫਿਰ ਕੱਲ੍ਹ ਨੂੰ ਵਿਚਾਰ ਕਰਾਂਗੇ ਅੱਗੇ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਬਾਰੇ ਵਿਚਾਰ ਹੋਵੇਗੀ। ਵਾਹਿਗੁਰੂ 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 ਵਾਹਿ